ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਸੂਰਜ ਚੜ੍ਹਨ ਨਾਲ ਚਾਰ ਚੁਫੇਰੇ ਪਸਰਿਆ ਅੰਧਕਾਰ ਦੂਰ ਹੋ ਕੇ ਪ੍ਰਕਾਸ਼ ਫੈਲ ਜਾਂਦਾ ਹੈ, ਇਸੇ ਤਰ੍ਹਾਂ ਦੂਜੇ ਭਾਵ ਦਾ ਹਨੇਰ ਕਿਵੇਂ ਦੂਰ ਹੋ ਸਕਦਾ ਹੈ? ਗੁਰਮਿਲ ਤਿਆਗਿਓ ਦੂਜਾ ਭਾਵ। ਗੁਰਬਾਣੀ ਵਿਚਾਰ ਲੇਖ ਨੰਬਰ 132। ਦੂਜੇ ਭਾਵ ਦਾ ਵਿਸ਼ਾ ਬੜਾ ਸੂਖਮ ਤੇ ਡੂੰਘਾ ਹੈ, ਇਸ ਲਈ ਇਸ ਦੀ ਬਾਬਤ ਕਈ ਅਹਿਮ ਭੁਲੇਖੇ ਪਏ ਹੋਏ ਹਨ। ਆਮ ਤੌਰ ਤੇ ਜਦ ਅਸੀਂ ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ ਅਥਵਾ ਰਹਿਤ ਅਵਰ ਕਛ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਅਨੁਸਾਰ ਕਰਮ ਕਰਦੇ ਹਾਂ ਤਾਂ ਇਹਨੂੰ ਦੂਜਾ ਭਾਵ ਸਮਝੀ ਜਾਂਦੇ ਹਾਂ। ਅਸਲ ਵਿੱਚ ਇਹ ਦੁਚਿੱਤੇ ਦੀ ਅਵਸਥਾ ਹੈ। ਅਜਿਹੇ ਜੀਵਾਂ ਦਾ ਮਨ ਤਾਂ ਮਾਇਆ ਵਿੱਚ ਗਲਤਾਨ ਹੁੰਦਾ ਹੈ, ਪਰ ਉੱਪਰੋਂ ਉੱਪਰੋਂ ਉਹ ਪਰਮਾਰਥ ਦਾ ਧਰਮੀ ਹੋਣ ਦਾ ਦਮ ਭਰਦੇ ਹਨ। ਇਸ ਤਰ੍ਹਾਂ ਅਜਿਹੇ ਜੀਵ ਆਪਣੇ ਲੁਕਵੇਂ ਨੀਵੇਂ ਭੇਖੀ ਖਿਆਲਾਂ ਅਤੇ ਕਰਮਾਂ ਨੂੰ ਛੁਪਾ ਕੇ ਉੱਪਰੋਂ ਤਾਂ ਭਲੇ ਭਲੇਰੇ ਬਣੇ ਰਹਿੰਦੇ ਹਨ, ਜਿਹਦਾ ਪਾਜ ਕਦੇ ਨਾ ਕਦੇ ਲੈ ਹੀ ਜਾਂਦਾ ਹੈ। ਦੁਖੀਆ ਦੁਸ਼ਟ ਦੁਬਾਜਰਾ ਤਾਮੇ ਰੰਗੋਂ ਕਹਿਣਾ ਹੋਵੇ ਬਾਹਰ ਦਿਸੇ ਉਜਲਾ ਅੰਦਰ ਮਸ ਨਾ ਧੋਪੈ ਧੋਵੈ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ। ਇਸ ਤਰ੍ਹਾਂ ਹਰ ਤਰ੍ਹਾਂ ਦੇ ਧਾਰਮਿਕ ਜਫਰ ਜਾਲਦੇ ਹੋਏ ਵੀ ਇਹਨਾਂ ਦੁਚਿੱਤੇ ਧਰਮੀਆਂ ਦੀ ਆਤਮਿਕ ਤਰੱਕੀ ਨਹੀਂ ਹੁੰਦੀ। ਦੂਜੇ ਭਾਵ ਨੂੰ ਗੁਰਬਾਣੀ ਵਿੱਚ ਸਹੀ ਤੌਰ ਤੇ ਇਉਂ ਬਿਆਨ ਕੀਤਾ ਗਿਆ ਹੈ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲੱਗ ਤੇ ਆਪ ਬੰਧਾਇਓ। ਇਹਦਾ ਅਰਥ ਇਹ ਹੈ ਕਿ ਜਦ ਸਾਡਾ ਮਨ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਆਪਣੀ ਝੂਠੀ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਹੰਕਾਰਿਆ ਫਿਰਦਾ ਹੈ ਤਾਂ ਅਸੀਂ ਮਾਇਕੀ ਦੂਜੇ ਭਾਵ ਵਿੱਚ ਵਰਤਦੇ ਹਾਂ, ਵਿਚਰਦੇ ਹਾਂ। ਇਸ ਤਰ੍ਹਾਂ ਅਕਾਲ ਪੁਰਖ ਨੂੰ ਭੁੱਲ ਕੇ ਕੀਤੇ ਹੋਏ ਸਾਡੇ ਸਾਰੇ ਹੀ ਕਰਮ ਅਜਾਈ ਚਲੇ ਜਾਂਦੇ ਹਨ ਅਤੇ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਐਸੇ ਦੂਜੇ ਭਾਵ ਦੇ ਕਰਮਾਂ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਹੋਂ ਹੋਂ ਕਰਤੇ ਕਰਮ ਰਤ ਤਾਂ ਕੋ ਭਾਰ ਅਫਾਰ ਪ੍ਰੀਤ ਨਹੀਂ ਜੋ ਨਾਮ ਸਿਓ ਤੋ ਇਹੋ ਕਰਮ ਬਿਕਾਰ। ਵਰਤ ਨੇਮ ਨਿਤਾ ਪ੍ਰਤ ਪੂਜਾ ਬਿਨ ਬੂਝੇ ਸਭ ਭਾਵ ਹੈ ਦੂਜਾ। ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰਤੇ ਨਰਕ ਜਾਵੇ। ਨਾਮ ਬਿਨਾ ਸਭ ਜਗ ਹੈ ਮੈਲਾ ਦੂਜੇ ਭਰਮ ਪਤ ਖੋਈ। ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਹੋਂ ਹੋਂ ਕਰੇ ਤੇ ਆਪ ਜਣਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ। ਇਸ ਤਰ੍ਹਾਂ ਹੋਮੇ ਜਾਂ ਮੈਂ ਮੇਰੀ ਦੇ ਭਰਮ ਭੁਲਾਵੇ ਵਿੱਚ ਕੀਤੇ ਹੋਏ ਸਾਡੇ ਸਾਰੇ ਹੀ ਕਰਮ ਕਾਂਡ ਪੁੰਨ ਦਾਨ ਮੇਲ ਜੋਲ ਸੇਵਾ ਸਭ ਤ੍ਰੈਗੁਣੀ ਮਾਇਕੀ ਮੰਡਲ ਦਾ ਹੀ ਵਰਤ ਵਰਤਾਰਾ ਹੈ, ਪ੍ਰਗਟਾਵਾ ਹੈ। ਮਾਇਕੀ ਦੂਜੇ ਭਾਵ ਵਿੱਚ ਅਸੀਂ ਮੋਹਣੀ ਮਾਇਆ ਦੀ ਕੁਸੰਗਤ ਕਰਦਿਆਂ ਆਪਣੀ ਆਤਮਿਕ ਵਿਰਾਸਤ ਨੂੰ ਭੁੱਲ ਜਾਂਦੇ ਹਾਂ, ਮੋਹ ਮਾਇਆ ਵਿੱਚ ਫਸ ਜਾਂਦੇ ਹਾਂ, ਪਰਮਾਤਮਾ ਤੋਂ ਬੇਮੁੱਖ ਹੋ ਜਾਂਦੇ ਹਾਂ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਚ ਬਿਖਾਦੀਆਂ ਦੀ ਕੁਸੰਗਤ ਕਰਦੇ ਹਾਂ, ਮਾਇਆ ਵਿੱਚ ਗਲਤਾਨ ਹੋ ਕੇ ਦੁਖੀ ਹੁੰਦੇ ਹਾਂ, ਹੋਮੇ ਵਿੱਚ ਕਰਮਬੱਧ ਹੁੰਦੇ ਹਾਂ, ਆਵਾਗਮਨ ਦੇ ਚੱਕਰ ਵਿੱਚ ਪੈਂਦੇ ਹਾਂ ਅਤੇ ਫਿਰ ਜਮਾਂ ਦੇ ਵਸ ਪੈਂਦੇ ਹਾਂ। ਜਦ ਤਾਈਂ ਅਸੀਂ ਚਾਨਣ ਵਿੱਚ ਰਹਿੰਦੇ ਹਾਂ, ਰੋਸ਼ਨੀ ਦੀ ਸੰਗਤ ਕਰਦੇ ਹਾਂ ਤਾਂ ਉਹਦੀਆਂ ਬੇਅੰਤ ਬਰਕਤਾਂ ਤੋਂ ਅਸੀਂ ਲਾਹਾ ਲੈਂਦੇ ਹਾਂ। ਰੋਸ਼ਨੀ ਤੋਂ ਉਰਲੇ ਹੋ ਕੇ ਫਿਰ ਅਸੀਂ ਹਨੇਰੇ ਦੀ ਕੁਸੰਗਤ ਕਰਦੇ ਹਾਂ ਅਤੇ ਉਹਦੇ ਵਿੱਚੋਂ ਜਿੰਨੇ ਵੀ ਦੁੱਖ ਕਲੇਸ਼ ਉਪਜਦੇ ਹਨ ਉਹ ਸਾਰੇ ਅਸੀਂ ਭੋਗਦੇ ਹਾਂ। ਇਸੇ ਤਰ੍ਹਾਂ ਜਦ ਸਾਡਾ ਮਨ ਅਕਾਲ ਪੁਰਖ ਨੂੰ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਤਾਂ ਅਸੀਂ ਅਕਾਲ ਪੁਰਖ ਤੋਂ ਬੇਮੁੱਖ ਹੋ ਕੇ ਦੂਜੇ ਭਾਵ ਦੇ ਹਨੇਰ ਵਿੱਚ ਵਿਚਰਦੇ ਹਾਂ ਅਤੇ ਮਾਇਆ ਦੇ ਅਨੇਕ ਦੂਤਾਂ ਨਾਲ ਕੁਸੰਗਤ ਕਰਕੇ ਦੁੱਖ ਭੋਗਦੇ ਹਾਂ। ਪਰਮੇਸ਼ੁਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ, ਕੋਟ ਬਿਘਨ ਤਿਸ ਲਾਗਤੇ ਜਿਸਨੋਂ ਵਿਸਰੇ ਨਾ। ਇਹਦਾ ਕਾਰਨ ਕੀ ਹੈ? ਕਿਉਂਕਿ ਸਾਡਾ ਮਨ ਇਲਾਹੀ ਵਿਰਾਸਤ ਅਰਥਾਤ ਨਾਮ, ਸ਼ਬਦ, ਹੁਕਮ ਆਦਿ ਤੋਂ ਬੇਖਬਰ ਹੈ, ਅਣਜਾਣ ਹੈ। ਜਿਵੇਂ ਛੁਪੇ ਹੋਏ ਅਦ੍ਰਿਸ਼ਟ ਕਰੰਟ ਨੂੰ ਲੱਭਣ ਵਾਸਤੇ ਟੈਸਟਰ ਦੀ ਸੂਈ ਦੀ ਨੋਕ ਨਾਲ ਤਾਰ ਦੀ ਰਬੜ ਦੇ ਉੱਪਰਲੇ ਹਿੱਸੇ ਨੂੰ ਵਿੰਨ ਕੇ ਅੰਦਰਲੀ ਜਿਉਂਦੀ ਤਾਰ ਨਾਲ ਛੂਹਣਾ ਜ਼ਰੂਰੀ ਹੈ, ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋ ਨਾਮ ਜਾਂ ਹੁਕਮ ਛੁਪਿਆ ਹੋਇਆ ਹੈ ਉਹਨੂੰ ਬੁੱਝਣ ਲਈ, ਸੀਝਣ ਲਈ, ਚੀਨਣ ਲਈ, ਪਹਿਚਾਨਣ ਲਈ, ਪ੍ਰਕਾਸ਼ ਕਰਨ ਲਈ, ਉਹਦਾ ਪ੍ਰਗਟਾਵਾ ਕਰਨ ਲਈ ਮਨ ਦੀ ਬਾਹਰ ਮੁਖੀ ਸੁਰਤੀ ਬਿਰਤੀ ਦੀਆਂ ਸੂਖਮ ਸੂਈਆਂ ਨੂੰ ਅੰਦਰ ਵੱਲ ਮੋੜ ਮੋੜ ਕੇ ਧਿਆਨ ਸਹਿਤ ਇਕਾਗਰ ਚੀਤ ਹੋ ਕੇ ਸਿਮਰਨ ਕਰਕੇ ਅੰਤਰ ਆਤਮੇ ਜੀਵਨ ਰੋਂ ਨਾਮ ਜਾਂ ਹੁਕਮ ਨਾਲ ਪਰਸਣਾ ਜ਼ਰੂਰੀ ਹੈ, ਉਹਨੂੰ ਛੂਹਣਾ ਜ਼ਰੂਰੀ ਹੈ। ਸਾਹਿਬ ਸਦਾ ਹਜ਼ੂਰ ਹੈ ਪਰ ਮੈਂ ਕਿ ਛੋੜ ਕੱਟ ਕੇ ਅੰਤਰ ਜੋਤ ਰਹੇ ਹੋ। ਆਪਣੀ ਵਿਰਾਸਤ ਨੂੰ ਬੁੱਝਣ ਦਾ, ਪਹਿਚਾਨਣ ਦਾ ਇਹ ਇੱਕੋ ਇੱਕ ਸਾਧਨ ਹੈ ਕਿ ਗੁਰੂ ਕਿਰਪਾ ਦੁਆਰਾ ਮਨ ਦੇ ਦੂਜੇ ਭਾਉ ਦੇ ਛੋੜ, ਦੂਜੇ ਭਾਉ ਦੇ ਅੰਤ ਗੁਬਾਰ ਨੂੰ ਚੀਰ ਕੇ ਅੰਤਰ ਆਤਮੇ ਵਸ ਰਹੀ ਆਪਣੀ ਜੋਤ, ਨਾਮ ਜਾਂ ਹੁਕਮ ਨੂੰ ਅਸੀਂ ਪਰਸਣਾ ਹੈ, ਛੂਹਣਾ ਹੈ। ਕਿਉਂਕਿ ਗੁਰ ਸਾਖੀ ਜੋਤ ਪ੍ਰਗਟ ਹੋਏ, ਜਿਵੇਂ ਬੁਝੀ ਹੋਈ ਬੱਤੀ ਕਿਸੇ ਦੂਜੀ ਬੁਝੀ ਬੱਤੀ ਨੂੰ ਜਗਾ ਨਹੀਂ ਸਕਦੀ, ਇਸੇ ਤਰ੍ਹਾਂ ਮੁਰਦਾ ਤਾਰ, ਡੈਡ ਵਾਇਰ ਦੂਜੀ ਤਾਰ ਨੂੰ ਕਰੰਟ ਨਹੀਂ ਦੇ ਸਕਦੀ। ਸਿਰਫ ਜਿਉਂਦੀ ਤਾਰ ਹੀ ਮੁਰਦਾ ਤਾਰ ਨੂੰ ਜੀਵਨ ਰੋਂ ਦੇ ਸਕਦੀ ਹੈ, ਉਹਨੂੰ ਜਿਉਂਦਿਆਂ ਕਰ ਸਕਦੀ ਹੈ। ਠੀਕ ਇਸੇ ਤਰ੍ਹਾਂ ਨਾਮ ਨਾਲ ਪ੍ਰਕਾਸ਼ਿਤ ਹੋਈਆਂ ਜਗਮਗ ਕਰਦੀਆਂ ਰੂਹਾਂ ਅਰਥਾਤ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀਆਂ ਆਤਮਕ ਕਿਰਨਾਂ, ਉਹਨਾਂ ਦੀਆਂ ਡਿਵਾਈਨ ਰੇਜ਼, ਉਹਨਾਂ ਦੀ ਸੰਗਤ, ਉਹਨਾਂ ਦੀ ਪਰਸ, ਉਹਨਾਂ ਦੀ ਛੋਹ, ਉਹਨਾਂ ਦੀ ਤੱਕਣੀ, ਕਿਰਪਾ ਕਟਾਖ ਤੇ ਗੁਰਪ੍ਰਸਾਦ ਦੇ ਨਾਲ ਸਾਡੇ ਅੰਤਰ ਆਤਮੇ ਸੁੱਤੀ ਹੋਈ ਸੁਰਤੀ ਜਾਗ ਉੱਠਦੀ ਹੈ। ਆਤਮ ਪ੍ਰਕਾਸ਼ ਦੇ ਇਸ ਚਾਨਣ ਨਾਲ ਫਿਰ ਦੂਜੇ ਭਾਉ ਦਾ ਹਨੇਰ, ਮਾਇਕੀ ਹਨੇਰ ਆਪਣੇ ਆਪ ਹੀ ਉੱਡ ਪੁੱਡ ਜਾਂਦਾ ਹੈ। ਲੇਕਿਨ ਇਹ ਅਨੋਖੀ ਆਤਮਿਕ ਖੇਲ ਕਿਤੇ ਪੜ੍ਹ ਪੜ੍ਹਾ ਕੇ, ਸੁਣ ਸੁਣਾ ਕੇ, ਸਮਝ ਸਮਝਾ ਕੇ, ਆਪਣੀਆਂ ਸਿਆਣਪਾਂ ਨਾਲ, ਆਪਣੀਆਂ ਚਤੁਰਾਈਆਂ ਨਾਲ, ਆਪਣੀਆਂ ਉਕਤੀਆਂ ਜੁਕਤੀਆਂ ਨਾਲ, ਕਰਮ ਕਾਂਡਾਂ ਨਾਲ ਜਾਂ ਫਿਰ ਆਪਣੇ ਜ਼ੋਰ ਨਾਲ ਸਿੱਖੀ ਸਮਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ, ਬੁੱਝੀ ਕਮਾਈ ਪਹਿਚਾਣੀ ਜਾਂ ਮੰਨੀ ਨਹੀਂ ਜਾ ਸਕਦੀ। ਪਿਆਰੇ, ਇਨਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਕੋਟ ਕਰਮ ਕਰੇ ਹੋਂ ਤਾਰੇ, ਸ਼੍ਰਮ ਪਾਵੇ ਸਗਲੇ ਬਿਰਥਾਰੇ, ਜੋਰ ਨਾ ਸੁਰਤੀ ਗਿਆਨ ਵਿਚਾਰ, ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ। ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਆਪਣੇ ਦਿਮਾਗੀ ਗਿਆਨ ਨੂੰ, ਆਪਣੀ ਅਕਲ ਨੂੰ ਤਿਲਾਂਜਲੀ ਦੇ ਦੇਣੀ ਹੈ, ਨਹੀਂ, ਸਗੋਂ ਅਸੀਂ ਇਹਦੀ ਮਾਇਕੀ ਸੇਧ ਬਦਲਣੀ ਹੈ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ ਅਕਲੀ ਕੀਚੈ ਦਾਨ, ਗੋਵਿੰਦ ਭਜਨ ਕੀ ਮਤ ਹੈ ਹੋਰਾ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਾਚੇ ਕੇਰੇ। ਪਰ ਸਾਡੀ ਮਾਇਕੀ ਬੁੱਧੀ ਦੀਆਂ ਸਿਆਣਪਾਂ, ਸਾਡੀਆਂ ਫਿਲੋਸਫੀਆਂ ਇਹ ਅਕਾਲ ਪੁਰਖ ਦੀ ਯਾਦ ਵਿੱਚ ਸਹਾਈ ਹੋਣ ਦੀ ਥਾਂ ਤੇ ਰੁਕਾਵਟ ਬਣ ਰਹੀਆਂ ਹਨ, ਵਿਘਨ ਦਾ ਕਾਰਨ ਬਣਦੀਆਂ ਹਨ। ਸਾਡੇ ਮਨ ਦੇ ਕਿੰਤੂ ਪਰੰਤੂ, ਸ਼ੰਕੇ, ਕਿਉਂ, ਕਿਆ, ਕੈਸੇ, ਸਾਡੀਆਂ ਦਲੀਲਾਂ, ਉਕਤੀਆਂ, ਜੁਕਤੀਆਂ, ਚਲਾਕੀਆਂ, ਢਕੌਂਸਲੇ, ਹੁਜਤਾਂ, ਪਾਖੰਡ, ਇਹ ਸਾਰੇ ਸਾਨੂੰ ਅਕਾਲ ਪੁਰਖ ਦੀ ਨਿੱਘੀ ਗੋਦ ਤੋਂ ਦੁਰੇਡੇ ਲੈ ਜਾਂਦੇ ਹਨ। ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਅਕਾਲ ਪੁਰਖ ਇੱਕ ਹੈ, ਸੋ ਉਹਦਾ ਹੁਕਮ ਵੀ ਇੱਕ ਹੈ, ਇੱਕੋ ਹੁਕਮ ਵਰਤਦਾ, ਏਕਾ ਸਿਰਕਾਰਾ। ਇਸ ਇਲਾਹੀ ਹੁਕਮ ਦੇ ਵਿੱਚ ਦੂਜਾ ਭਾਉ ਹੋ ਹੀ ਨਹੀਂ ਸਕਦਾ, ਉਹਦੀ ਕੋਈ ਥਾਂ ਨਹੀਂ। 84 ਲੱਖ ਜੂਨਾ ਸਹਿਜ ਸੁਭਾਏ ਅਣਜਾਣੇ ਹੁਕਮ ਦੀ ਰਵਾਨਗੀ ਜਾਂ ਭਾਣੇ ਵਿੱਚ ਸੁਰ ਹੋ ਕੇ ਰੁੜ ਰਹੀਆਂ ਹਨ, ਪਰ ਇਨਸਾਨ ਆਪਣੇ ਇਲਾਹੀ ਹੁਕਮ ਤੋਂ ਬੇਸੁਰਾ ਹੋ ਕੇ ਆਪੋ ਆਪਣੀ ਮਨ ਮਰਜ਼ੀ ਕਰਦਾ ਹੈ, ਜਿਹਨੂੰ ਕਿ ਮਨਮਤ ਕਿਹਾ ਜਾਂਦਾ ਹੈ। ਇਹਦੇ ਵਿੱਚ ਦੂਜੇ ਭਾਉ ਦੀ ਰੰਗਤ ਹੋਣ ਕਰਕੇ ਸਾਡਾ ਆਪਸ ਵਿੱਚ ਇੱਕ ਦੂਜੇ ਦੇ ਨਾਲ ਟਾਕਰਾ ਹੁੰਦਾ ਰਹਿੰਦਾ ਹੈ। ਇਸੇ ਕਰਕੇ ਇਨਸਾਨਾਂ ਵਿੱਚ ਖੁਦਗਰਜ਼ੀ, ਈਰਖਾ, ਦਵੈਤ, ਵੈਰ, ਵਿਰੋਧ, ਲੜਾਈਆਂ, ਝਗੜੇ ਹੁੰਦੇ ਰਹਿੰਦੇ ਹਨ, ਜਿਹਦੇ ਨਾਲ ਕਿ ਸਾਡਾ ਜੀਵਨ ਅਸ਼ਾਂਤ ਅਤੇ ਦੁੱਖਦਾਈ ਹੋ ਜਾਂਦਾ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਇੱਕ ਹੁਕਮ ਮਨ ਨਾ ਜਾਣਨੀ ਭਾਈ ਦੂਜੇ ਭਾਏ ਫਿਰਾਏ। ਇਸ ਤਰ੍ਹਾਂ ਜਨਮ ਜਨਮਾਂਤਰਾਂ ਤੋਂ ਸਾਡੇ ਮਨ ਉੱਤੇ ਹਉਮੈ ਦੀ ਅਗਿਆਨਤਾ ਜਾਂ ਦੂਜੇ ਭਾਉ ਦੇ ਭਰਮ ਭੁਲਾਵੇ ਦੇ ਕਾਲੇ ਬੋਲੇ ਬੱਦਲ ਛਾਏ ਹੋਏ ਹਨ, ਜਿਹਦੇ ਕਰਕੇ ਕਿ ਅਸੀਂ ਆਪਣੀ ਇਲਾਹੀ ਵਿਰਾਸਤ ਤੋਂ ਅਣਜਾਣ ਹਾਂ, ਅਵੇਸਲੇ ਹਾਂ, ਬੇਮੁੱਖ ਹਾਂ, ਨਾਸਤਿਕ ਹਾਂ ਅਤੇ ਦੁੱਖਦਾਈ ਜੀਵਨ ਬਤੀਤ ਕਰਦੇ ਹਾਂ। ਮਨਮੁੱਖ ਦੂਜੇ ਪਚਮੂਏ ਨਾ ਬੁੱਝੇ ਵਿਚਾਰਾ, ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਭਰਮ ਭੁਲਾਏ ਦਾ। ਜੇਕਰ ਕੋਈ ਵਿਰਲਾ ਜੀਵ ਆਪਣੀ ਇਹੋ ਜਿਹੀ ਨਰਕਮਈ ਦੁਖੀ ਜੀਵਨ ਤੋਂ ਤੰਗ ਆ ਕੇ ਤਰਾ ਤਰਾ ਕਰਕੇ ਸਤਿਗੁਰੂ ਦੀ ਸ਼ਰਨ ਆਉਂਦਾ ਹੈ, ਤਾਂ ਫਿਰ ਸਤਿਗੁਰੂ ਦੀ ਬਖਸ਼ਿਸ਼ ਦੁਆਰਾ ਉਹਨੂੰ ਸੱਚੀ ਸੁੱਚੀ ਆਤਮਿਕ ਜੀਵਨ ਵਾਲੀ ਸਤ ਸੰਗਤ ਜਾਂ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗ ਤਾਂ ਬੈਠਣ ਪਾਵੋ। ਅਤੇ ਫਿਰ ਸਾਧ ਸੰਗਤ ਕਰਦਿਆਂ ਸਾਡੇ ਅੰਤਰ ਆਤਮੇ ਪਹਿਲਾਂ ਤਾਂ ਅਕਾਲ ਪੁਰਖ ਦੀ ਸ਼ਰਧਾ ਭਾਵਨੀ ਵੱਧਦੀ ਜਾਂਦੀ ਹੈ, ਫਿਰ ਮਾਇਕੀ ਰੰਗਤ ਘਟਦੀ ਜਾਂਦੀ ਹੈ, ਦੂਜੇ ਭਾਉ ਦਾ ਹਨੇਰ ਉੱਡ ਪੁੱਡ ਜਾਂਦਾ ਹੈ ਅਤੇ ਨਾਮੇ ਦਾ ਰੰਗ ਚੜ੍ਹਦਾ ਜਾਂਦਾ ਹੈ। ਗਈ ਗਿਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ। ਮਹਾਂ ਪਵਿੱਤਰ ਸਾਧ ਕਾ ਸੰਗ, ਜਿਸ ਭੇਟਤ ਲਾਗੈ ਪ੍ਰਭ ਰੰਗ। ਜੀਵਨ ਵਿੱਚ ਅਜਿਹੀ ਮਹੱਤਵਪੂਰਨ ਤਬਦੀਲੀ ਲਿਆਉਣ ਵਾਸਤੇ ਇਸੇ ਕਰਕੇ ਸਭ ਤੋਂ ਪਹਿਲਾਂ ਅਤੇ ਜ਼ਰੂਰੀ ਸਾਧਨ ਜੋ ਗੁਰਬਾਣੀ ਵਿੱਚ ਦੱਸਿਆ ਗਿਆ ਹੈ, ਉਹ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਦੱਸੀ ਗਈ ਹੈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਅਤੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਦੂਜੇ ਲਫਜ਼ਾਂ ਵਿੱਚ ਮਾਇਕੀ ਭਰਮ ਭੁਲਾਵੇ ਜਾਂ ਦੂਜੇ ਭਾਉ ਵਿੱਚ ਗਲਤਾਨ ਹੋਏ ਹੋਏ ਜੀਵਾਂ ਨੂੰ ਸਤ ਸੰਗਤ ਦੁਆਰਾ ਆਤਮਿਕ ਮੰਡਲ ਦਾ ਗਿਆਨ ਹੁੰਦਾ ਹੈ, ਉਹਦਾ ਨਿਸ਼ਚਾ ਆਉਂਦਾ ਹੈ, ਸ਼ਰਧਾ ਉਪਜਦੀ ਹੈ, ਚਾਉ ਪੈਦਾ ਹੁੰਦਾ ਹੈ, ਉਹ ਮਾਂ ਉੱਠਦਾ ਹੈ। ਇਸ ਤਰ੍ਹਾਂ ਨਾਮ ਪ੍ਰਕਾਸ਼ ਵਾਲੀਆਂ ਜਾਗਤ ਜੋਤਾਂ ਦੀ ਸੰਗਤ ਕਰਦਿਆਂ ਅਥਵਾ ਸਤ ਸੰਗਤ ਕਰਦਿਆਂ ਕਿਸੇ ਸੁਭਾਗੇ ਸਮੇਂ ਜਗਿਆਸੂ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਜਾਂ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਜਾਂਦਾ ਹੈ ਅਤੇ ਜੀਵ ਮਨਮੁਖ ਤੋਂ ਗੁਰਮੁਖ ਬਣ ਕੇ ਸੁਭਾਗਾ ਹੋ ਜਾਂਦਾ ਹੈ। ਗੁਰ ਸ਼ਬਦ ਦੀ ਕਮਾਈ ਦੁਆਰਾ ਜਗਿਆਸੂ ਆਡ ਦਾਮ ਕੋ ਛੀਪਰੋ ਹੋਇਆ ਲਾਖੀਣਾ ਅਨੁਸਾਰ ਆਪਣੀ ਦੈਵੀ ਸੰਪਦਾ ਆਪਣੀ ਆਤਮਿਕ ਵਿਰਾਸਤ ਦਾ ਮਾਲਕ ਬਣ ਜਾਂਦਾ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਦਾਨਾ। ਸ਼ਬਦ ਦੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੁਆਰਾ ਦੂਜੇ ਭਾਉ ਦਾ ਹਨੇਰ ਆਪਣੇ ਆਪ ਉੱਡ ਪੁੱਡ ਜਾਂਦਾ ਹੈ ਅਤੇ ਜੀਵ ਅਨੇਕਾਂ ਸਰੀਰਕ ਮਾਨਸਿਕ ਅਤੇ ਆਤਮਿਕ ਬਰਕਤਾਂ ਦਾ ਹੱਕਦਾਰ ਬਣ ਜਾਂਦਾ ਹੈ। ਮਨੁੱਖ ਆਪਣੇ ਹਰ ਕੰਮ ਲਈ ਵਿਉਂਤ ਬਣਾਉਂਦਾ ਹੈ, ਉਹਦੇ ਅਨੁਸਾਰ ਫਿਰ ਉਹ ਉੱਦਮ ਕਰਦਾ ਹੈ। ਇਸ ਚਿੰਤਾ ਵਿੱਚ ਉਹਦਾ ਮਾਨਸਿਕ ਤਣਾਓ ਮੈਂਟਲ ਟੈਨਸ਼ਨ ਬਣੀ ਰਹਿੰਦੀ ਹੈ, ਪਰ ਜਦੋਂ ਅਸੀਂ ਸਾਧ ਸੰਗਤ ਵਿੱਚ ਵਿਚਰਦੇ ਹਾਂ, ਗੁਰ ਸ਼ਬਦ ਦੀ ਕਮਾਈ ਕਰਦੇ ਹਾਂ जीव नू नाम दी प्राप्ति हो जांदी है तां फिर उहदे सारे दुनियावी कारज दी सार संभाल भी प्रभु आप करदा है। अचिंत कम करे प्रभ तिनके जिन हर का नाम प्यारा। अंगीकार करे तेरा कारज सब स्वारणा। जय जय काज किरत सेवक की तहां तहां उठता वै सेवक निकटी होए दिखावे। थिर कर बैसो हरजन प्यारे सतगुर तुमरे काज सवारे। ए आत्मिक मंडल दी तुरिया अवस्था है। ए चौथा पद है जिथे तू तू करता तू हुआ अनसार। नाम अभ्यास कमाई करद्या जग्यासु दा मैं मेरी दा भरम भुलेखा दूर हो जांदा है। अथवा मन दूजे भाव दे हनेर विच्चों निकल के आत्मिक प्रकाश विच विचरदा है। हां किछ नाहीं एको तू है आपे आप सुजाना। हां किछ नाहीं सब किछ तेरा ओत पोत नानक संग बसेरा। सबे सांझी वाल सदाएं तू किसे ना दिसे बाहरा जियो। जै देखा ते एको सोई दूजी दुरमत शब्दे खोई। इस अवस्था विच जीव गुरु दा बैखरीद गोला बन जंदा है। ओदे प्रेम विच हुकम दी कार कमौंदा है जिदे विच के दूजे भाव दा अभाव हुंदा है। गुरमिल त्याग्यो दूजा पाओ गुरमुख जप्यो हर का नाओ। जदों जीव दी आत्मा गुरु दे प्यार विच नाम दे रंग विच शब्द दी धुनी विच प्रीत प्रेम प्यार दे उमा विच उछलदी है तां फिर उहदी हर हरकत विच उहदी हर तकनी विच उहदी गुफ्तार विच रफ्तार विच छो विच भावना विच उमा विच सिर्फ नानक प्यार जां नाम ठाठा मार रहा हुंदा है। इस तरह उहनां दे जीवन दा हर पल हर खिन दिन रात अर्थात उहनां दा समुच्चा जीवन गुरु दे हुकम दे प्रायण हो जांदा है। आत्म प्रायण हो जांदा है। माइकी दुनिया विच विचरदिया होया भी उहनां दे सारे करम धर्म दैवी हुंदे हन। सतगुरु अजिहियां गुरमुख रूहां नूं किवें प्यारदा है। खेल खिलाए लाड लडावे सदा सदा अंदाई प्रित पाले बारिक की न्याई जैसे मात पिताई। हर जी माता हर जी पिता हर जियो प्रित पालक हर जी मेरी सार करे हम हर के बालक। सहजे सहज खिलाएंदा नहीं करदा आलक औगण को ना चितारदा गल सेती लायक। मुंह मंगा सोई देवदा हर पिता सुखदायक। ज्ञान रास नाम तन सौंप्यों इस सौदे लायक। सांझी गुर नाल बहालिया सर्ब सुख पायक। मैं नालों कदे ना विछड़ै हर पिता सबना गल्ला लायक। जिवें असी किसे कंपनी विच पूरी दयानतदारी नाल कम करदे हां तां पहलां सानूं तनखाह मिलदी है। सहजे सहजे कंपनी दा मालक सानूं हिस्सेदार बना लैंदा है। जिथे तरक्की करदे करदे असी डायरेक्टर बन जांदे हां अते अंत तो सानू कंपनी दी मालकी सौंप दिंदा है। इसे तरह इस वडखेल इलाही तमाशे दे विच विचरदिया होया गुरसिख दी सुरती इलाही प्रीत डोरी दी खिच नाल आत्म मंडल दे प्रेम स्वपनावां दे आकाश विच उडारियां लौंदी होई जदों आत्मिक रंग रस विच मतवारी हो जांदी है तां फिर उहनूं दूजे भाओ जां माइकी मंडल दी कोई पकड़ नहीं रहिंदी। अजिहे भगत अजिहे गुरमुख जन सहज सुभाए ही अकाल पुरख दियां सभे बरकतां ते बख्शिशां दे पात्र बन जांदे हन अते अकाल पुरख ते उहनां विचाले फिर कोई भेद नहीं रहिंदा। हर हर जन दुए एक है बिब विचार किछ नाहीं। हर का सेवक सो हर जेहा भेद ना जानो मानस देहा। ए उच्चम उच्ची सुचम सुची आत्मिक खेल ए निराली निर्मल ते कठिन खेल है पर गुरु दी कृपा ते साध संगत दी सहायता नाल ਇਹ ਗਾਖੜੀ ਖੇਲ ਵੀ ਸੌਖੀ ਹੋ ਜਾਂਦੀ ਹੈ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਅਕਾਲ ਪੁਰਖ ਇੱਕ ਹੈ, ਇਸ ਏਕੇ ਤੋਂ ਦੂਜਾ ਭਾਉ ਉਪਜਾ। ਏਕਸ ਤੇ ਸਭ ਦੂਜਾ ਹੁਆ, ਏਕੋ ਵਰਤੇ ਅਵਰ ਨਾ ਦੀਆ। ਸੋ ਦੂਜੇ ਭਾਉ ਨੂੰ ਸਮਝਣ ਬੁੱਝਣ ਲਈ ਪਹਿਲਾਂ ਏਕੇ ਦਾ ਅਨੁਭਵ ਕਰਨਾ ਜ਼ਰੂਰੀ ਹੈ, ਲਾਜ਼ਮੀ ਹੈ। ਮੂਲ ਬਿਨਾ ਸਾਖਾ ਕਤ ਆਹੇ। ਸੋ ਦੂਜੇ ਭਾਉ ਨੂੰ ਜਾਣਨ ਸਮਝਣ ਲਈ ਮੁੱਢਲੇ ਮੂਲ ਏਕੇ ਨੂੰ ਆਪਣੇ ਅੰਤਰ ਆਤਮੇ ਅਨੁਭਵ ਦੁਆਰਾ ਜਾਣਨਾ, ਬੁੱਝਣਾ, ਪਹਿਚਾਨਣਾ ਜ਼ਰੂਰੀ ਹੈ। ਵਰਨਾ ਅਸੀਂ ਦੂਜੇ ਭਾਉ ਦੇ ਭਰਮ ਭੁਲੇਖਿਆਂ ਵਿੱਚੋਂ ਨਿਕਲ ਹੀ ਨਹੀਂ ਸਕਦੇ। ਇਹ ਅਨੁਭਵੀ ਪ੍ਰਕਾਸ਼ ਕਿਵੇਂ ਹੁੰਦਾ ਹੈ? ਅਨੁਭਵੀ ਪ੍ਰਕਾਸ਼ ਸਤਿਗੁਰੂ ਦੀ ਦਾਤ ਹੈ, ਉਹਦੀ ਛੋਹ ਹੈ, ਉਹਦੀ ਬਖਸ਼ਿਸ਼ ਹੈ, ਇਹ ਗੁਰਪ੍ਰਸਾਦ ਹੈ। ਇਹ ਇਲਾਹੀ ਦਾਤ, ਛੋਹ ਜਾਂ ਖਮੀਰ, ਇਹ ਕਿੱਥੋਂ ਮਿਲਦਾ ਹੈ? ਲਗਾਤਾਰ ਸਾਧ ਸੰਗਤ ਤੇ ਅਟੁੱਟ ਸਿਮਰਨ ਦੁਆਰਾ, ਅਭਿਆਸ ਕਮਾਈ ਦੁਆਰਾ। ਗੁਰਪ੍ਰਸਾਦ ਉਹਦੀ ਗ੍ਰੇਸ ਦਾ ਫਲ ਹੈ। ਅੰਮ੍ਰਿਤ ਛਕਾਉਣ ਦੀ ਮਰਿਆਦਾ ਵੀ ਇਸੇ ਖਮੀਰ ਦੇ ਅਸੂਲ ਦੀ ਲਿਖਾਇਕ ਹੈ। ਸੋ ਨਿਰੇ ਪੁਰੇ ਦਿਮਾਗੀ ਗਿਆਨ ਘੁੱਟਣ ਨਾਲ ਏਕੇ ਦਾ ਅਨੁਭਵ ਨਹੀਂ ਹੋ ਸਕਦਾ, ਤੇ ਨਾ ਹੀ ਸਾਨੂੰ ਦੂਜੇ ਭਾਉ ਦਾ ਗਿਆਨ ਹੋ ਸਕਦਾ ਹੈ। ਗਿਆਨ ਨਾ ਗੱਲੀ ਢੂੰਡੀਐ, ਕਥਨਾ ਕਰੜਾ ਸਾਰ। ਸੋ ਗੁਰਬਾਣੀ ਇਸੇ ਲਈ ਸਾਨੂੰ ਬਾਰ ਬਾਰ ਦ੍ਰਿੜ ਕਰਾਉਂਦੀ ਹੈ ਏਕੇ ਨਾਲ ਜੁੜਨ ਲਈ। ਗੁਰਪ੍ਰਸਾਦੀ ਏਕ ਲਿਵ ਲਾਗੀ, ਦੁਬਿਧਾ ਤਦੇ ਬਿਨਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੇ ਅਨੁਭਵੀ ਲੇਖਾਂ ਵਿੱਚੋਂ ਦੂਜਾ ਭਾਉ ਭਾਗ 7 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੇ ਬਾਕੀ ਭਾਗ ਅਤੇ ਹੋਰ ਅੱਡ ਅੱਡ ਵਿਸ਼ਿਆਂ ਦੇ ਉੱਤੇ ਗੁਰਮੁਖ ਪਿਆਰਿਆਂ ਦੇ ਲੇਖ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ।